ਲਾਗੇ ਉਠ ਨਾਮ ਜਪ। ਲੁਧਿਆਣੇ ਸ਼ਹਿਰ ਕਈ ਵਾਰੀ ਦੀਵਾਨ ਸਜੇ ਪ੍ਰੇਮੀਆਂ ਦੇ ਕਰੀ ਚਰਨ ਪਏ। ਜਿਸ ਸਮੇ ਭਾਰਤ ਨਗਰ ਚੌਂਕ ਵਿਚ ਸਰਦਾਰ ਮੱਲ ਸਿੰਘ ਖੱਟੜੇ ਵਾਲਿਆਂ ਦੀ ਕੋਠੀ ਦੇ ਪਿਛਵਾੜੇ ਸੰਤ ਜੀ ਮਹਾਰਾਜ ਦੇ ਦੀਵਾਨ ਲੱਗੇ ਤਾਂ ਹਜ਼ੂਰ ਦੀ ਸਿਵ ਸੁਣ ਕੇ ਹੋਰਨਾਂ ਪ੍ਰੇਮੀਆਂ ਵਾਂਗੂ ਗਰੀਬ ਦਾਸੀਏ ਡੇਰੇ ਦੇ ਸਾਧੂ ਵੀ ਦਰਸ਼ਨ ਕਰਨ ਅਤੇ ਬਚਨ ਸੁਣਨ ਆਉਂਦੇ। ਜਿਨ੍ਹਾਂ ਸੰਤਾਂ ਵਿਚ ਇਕ ਰਾਮਦੇਵ ਨਾਮ ਦਾ ਸਾਧੂ ਵੀ ਸ਼ਾਮਲ ਸੀ। ਹਜ਼ੂਰ ਦੇ ਸਿੱਧੇ ਅਤੇ ਨਿਰੋਲ ਧਾਰਮਿਕ ਬਚਨਾਂ ਦਾ ਇਹਦੇ ਮਨ ਤੇ ਕਾਫੀ ਅਸਰ ਹੋਇਆ। ਆਪ ਜੀ ਨੇ ਫਰਮਾਇਆ ਕਿ ਦੁਨੀਆਂ ਵਿਚ ਅਸਲ ਤੇ ਨਕਲ ਦੋਵੇਂ ਹੀ ਚੀਜ਼ਾਂ ਮੌਜੂਦ ਹਨ ਤੇ ਸਦਾ ਰਹਿਣਗੀਆਂ, ਪਰ ਨਕਲ ਦੇ ਹੋਣ ਕਰਕੇ ਅਸਲ ਚੀਜ਼ ਤੋਂ ਇਨਸਾਨ ਮੁਨਕਰ ਨਹੀਂ ਹੋ ਸਕਦਾ। ਨਕਲੀ ਡਾਕਟਰ ਨੇਕਾਂ ਹਨ ਜੋ ਅਸਲੀ ਔਸ਼ਧ ਵਿਦਿਆ ਨੂੰ ਨਾ ਜਾਣਦੇ ਹੋਏ ਆਪਣੇ ਆਪ ਨੂੰ ਪੂਰਨ ਵੈ ਤੇ ਡਾਕਟਰ ਕਵਾਉਂਦੇ ਹਨ ਅਤੇ ਲੋਕਾਂ ਨੂੰ ਨਕਲੀ ਝੂਠੀਆਂ ਦਵਾਈਆਂ ਦੇ ਕੇ ਆਪਣਾ ਪੇਟ ਪਾਲਦੇ ਹਨ। ਪਰ ਇਨ੍ਹਾਂ ਨਕਲੀ ਡਾਕਟਰਾਂ ਦੀ ਹੋਂਦ ਕਰਕੇ ਅਸਲੀ ਡਾਕਟਰਾਂ ਦੀ ਕਦਰ ਤੇ ਜ਼ਰੂਰਤ ਘੱਟ ਨਹੀਂ ਜਾਂਦੀ, ਸਗੋਂ ਜਿੱਥੇ ਨਕਲੀ ਮੋਤੀ ਹੀ ਅਸਲੀ ਮੋਤੀਆਂ ਦੀ ਹਸਤੀ ਨੂੰ ਸਾਬਤ ਕਰਦੇ ਹਨ। ਖੋਟਾ ਸਿੱਕਾ ਨਾ ਚੱਲੇ ਤਾਂ ਖਰੇ ਦੀ ਕਦਰ ਕਿਵੇਂ ਹੋਵੇ? ਸੋ ਨਕਲੀ ਚੀਜ਼ ਹੀ ਅਸਲੀ ਦੀ ਕਦਰ ਦਾ ਕਾਰਨ ਬਣਦੀ ਹੈ। ਜੇ ਲੋਕ ਇਹ ਆ ਕੇ ਰੱਬ ਤੋਂ ਮੁਨਕਰ ਹੋ ਜਾਂਦੇ ਹਨ ਕਿ ਅੱਜ ਕੱਲ ਦੇ ਧਾਰਮਿਕ ਆਗੂ ਪਖੰਡੀ ਹੋ ਗਏ ਤੇ ਪੇਖਤ ਕਾ ਕੇ ਲੋਕਾਂ ਨੂੰ ਠੱਗਦੇ ਹਨ, ਧਰਮ ਤੇ ਮਜ਼ਹਬ ਦੇ ਨਾਮ ਤੇ ਮਾਇਆ ਬਟੋਰਦੇ ਹਨ, ਉਹਨਾਂ ਦਾ ਆਪਣਾ ਜੀਵਨ ਕੋਈ ਨਹੀਂ, ਦੂਜੇ ਨੂੰ ਸਿੱਖਿਆ ਦੇ ਕੇ ਚੇਲਿਆਂ ਦੀ ਗਿਣਤੀ ਵਧਾਉਂਦੇ ਹਨ। ਦਰਅਸਲ ਉਹ ਲੋਕ ਜੋ ਇਹ ਜਿਹੀਆਂ ਦਲੀਲਾਂ ਦਿੰਦੇ ਹਨ ਉਹ ਅਸਲ ਮਜ਼ਹਬ ਦੇ ਬੇਇਨਸਾਫੀ ਕਰਦੇ ਹਨ। ਨਕਲੀ ਧਾਰਮਿਕ ਲੋਕ ਵੀ ਇਸੇ ਤਰ੍ਹਾਂ ਦੁਨੀਆਂ ਤੇ ਹੁੰਦੇ ਹੀ ਰਹਿਣਗੇ ਜਿਵੇਂ ਨਕਲੀ ਡਾਕਟਰ, ਪਰ ਨਕਲੀ ਡਾਕਟਰਾਂ ਕਰਕੇ ਅਸਲੀ ਡਾਕਟਰਾਂ ਦਾ ਮਾਣ ਤੇ ਜ਼ਰੂਰਤ ਘੱਟ ਨਹੀਂ ਜਾਂਦੀ, ਇਸੇ ਤਰ੍ਹਾਂ ਨਕਲੀ ਧਾਰਮਿਕ ਲੋਕਾਂ ਕਰਕੇ ਅਸਲੀ ਧਾਰਮਿਕ ਆਗੂਆਂ ਦੀ ਵਡਿਆਈ ਵੀ ਨਹੀਂ ਘੱਟ ਸਕਦੀ। ਜੇ ਲੋਕ ਆਪ ਇੰਦਰੀਆਂ ਦੇ ਵਿਸ਼ਿਆਂ ਤੋਂ ਉੱਚੇ ਉੱਠ ਕੇ ਕਿਸੇ ਅਸਲੀ ਧਾਰਮਿਕ ਆਗੂ ਦੀ ਸੰਗਤ ਤੋਂ ਪੂਰਾ ਲਾਭ ਨਹੀਂ ਲੈ ਸਕਦੇ ਅਤੇ ਮਜ਼ਹਬ ਨੂੰ ਬੁਰਾ ਭਲਾ ਕਹਿਣਾ, ਰੱਬ ਦੀ ਹਸਤੀ ਸੰਬੰਧੀ ਨਜਾਇਜ਼ ਇਤਰਾਜ਼ ਕਰਨੇ ਉਸੇ ਤਰ੍ਹਾਂ ਦੀ ਭੁੱਲ ਹੈ ਜਿਸ ਤਰ੍ਹਾਂ ਰਾਗ ਨੂੰ ਨਾ ਸਮਝਣ ਕਰਕੇ ਪੱਕੇ ਰਾਗਾਂ ਨੂੰ ਰੌਲਾ ਤੇ ਸ਼ੋਰ ਆਖਣਾ ਹੈ। ਇਸੇ ਤਰ੍ਹਾਂ ਕਿਸੇ ਪਾਦਰੀ ਮੁੱਲਾਂ ਜਾਂ ਗ੍ਰੰਥੀ ਦੀ ਗਲਤੀ ਜਾਂ ਕਮਜ਼ੋਰੀ ਕਰਕੇ ਪਵਿੱਤਰ ਅੰਜੀਲ, ਕੁਰਾਨ ਸ਼ਰੀਫ ਜਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਾੜਾ ਆਖਣਾ ਜਾਂ ਮਜ਼ਹਬ ਨੂੰ ਪਖੰਡ ਤੇ ਧੋਖਾ ਦੱਸਣਾ, ਮਜ਼ਹਬ ਨਾਲ ਭਾਰੀ ਨਿਆਂ ਕਰਨਾ। ਇੱਕ ਸੱਜਣ ਜੋ ਰੱਬ ਨੂੰ ਬਹੁਤ ਬੁਰਾ ਭਲਾ ਕਿਹਾ ਕਰਦਾ ਸੀ, ਇਸ ਦਾ ਸਬੱਬ ਪੁੱਛਣ ਤੇ ਆਖਣ ਲੱਗਾ ਕਿ ਸਾਡੇ ਪਿੰਡ ਦਾ ਗ੍ਰੰਥੀ ਚੋਰੀ ਕਰਦਾ ਪਕੜਿਆ ਗਿਆ ਸੀ। ਜਿਸ ਰੱਬ ਦੇ ਏਜੰਟ ਪੰਡਿਤ ਮੁੱਲਾਂ ਗ੍ਰੰਥੀ ਇਤਨੇ ਮਾੜੇ ਹੋਣ, ਉਹ ਆਪ ਖਬਰੇ ਕਿੱਡਾ ਮਾੜਾ ਹੋਵੇਗਾ। ਇਸ ਕਰਕੇ ਮੈਂ ਮਜ਼ਹਬ ਨੂੰ ਮਾੜੇ ਕਰਮ ਕਰਨ ਦੀ ਆੜ ਤੇ ਦੁਨੀਆਂ ਨੂੰ ਧੋਖਾ ਦੇਣ ਦਾ ਅੱਡਾ ਸਮਝਦਾ ਹਾਂ। ਡਾਕਟਰਾਂ ਪਾਸੋਂ ਗਲਤ ਦਵਾਈਆਂ ਦਿੱਤੇ ਜਾਣ ਦੇ ਕਾਰਨ ਜਾਂ ਮਰੀਜ਼ਾਂ ਨੂੰ ਰਾਜ਼ੀ ਨਾ ਕਰ ਸਕਣ ਕਰਕੇ ਜਾਂ ਆਪ ਵੱਧ ਪਰਹੇਜ਼ੀ ਦੇ ਕਾਰਨ ਬਿਮਾਰ ਹੋ ਜਾਣ ਨਾਲ ਦਵਾਈ ਦੇ ਇਲਮ ਜਾਂ ਦਵਾਈਆਂ ਦੀਆਂ ਪੁਸਤਕਾਂ ਨੂੰ ਬੁਰਾ ਤੇ ਫਜ਼ੂਲ ਆਖਣਾ ਜਾਂ ਹਸਪਤਾਲਾਂ ਨੂੰ ਕਤਲਗਾਹ ਤੇ ਲੋਕਾਂ ਨੂੰ ਮਾਰਨ ਦਾ ਅੱਡਾ ਸਮਝੀਏ ਤਾਂ ਸਾਡੀ ਭੁੱਲ ਹੋਵੇਗੀ। ਸਾਨੂੰ ਤਸਵੀਰ ਦੇ ਦੋਵੇਂ ਪਾਸੇ ਦੇਖ ਕੇ ਰਾਏ ਕਾਇਮ ਕਰਨੀ ਚਾਹੀਦੀ ਹੈ। ਹਸਪਤਾਲਾਂ ਵਿਚ ਲੱਖਾਂ ਮਰੀਜ਼ ਆਉਂਦੇ ਹਨ, ਉਹਨਾਂ ਵਿਚੋਂ ਜੇ ਕੁਝ ਹਜ਼ਾਰਾਂ ਮਰੀਜ਼ ਰਾਜ਼ੀ ਨਾ ਹੋ ਸਕਣ ਤਾਂ ਹਸਪਤਾਲਾਂ ਜਾਂ ਡਾਕਟਰਾਂ ਦੀਆਂ ਅਹਿਮ ਪੁਸਤਕਾਂ ਨੂੰ ਫਜ਼ੂਲ ਆਖਣਾ ਆਪਣੀ ਅਕਲ ਨੂੰ ਹਾਸੋਹੀਣਿਆ ਬਣਾਉਣਾ ਹੈ। ਮਜ਼ਹਬ ਦੇ ਨਾਮ ਉੱਤੇ ਕਰੋੜਾਂ ਨੇਕ ਕੰਮ ਵੀ ਹੋਏ ਤੇ ਹੁੰਦੇ ਹਨ। ਮਜ਼ਹਬ ਦੀ ਆੜ ਹੇਠਾਂ ਜੇ ਕਿਸੇ ਵੇਲੇ ਦੁਨੀਆਂ ਨੂੰ ਧੋਖਾ ਵੀ ਦਿੱਤਾ ਗਿਆ ਤਾਂ ਮਜ਼ਹਬ ਦੇ ਸਾਏ ਹੇਠਾਂ ਕਰੋੜਾਂ ਦੁਖੀਆਂ ਤੇ ਨਿਆਸਰਿਆਂ ਨੂੰ ਤਸੱਲੀ ਤੇ ਆਸ ਵੀ ਮਿਲੀ ਹੈ। ਅਨੇਕ ਅੰਤੁਸ਼ਟ ਰੂਹਾਂ ਨੂੰ ਸਹੀ ਰਾਹ ਵੀ ਹਾਸਲ ਹੋਇਆ ਹੈ। ਜਿਸ ਦਾ ਮਨ ਵਿਸ਼ੇ ਵਿਕਾਰਾਂ ਵਿਚ ਭਟਕਦਾ ਹੈ ਉਹ ਜਵਾਨੀ ਕਲਾਮੀ ਨਾਮ ਦਾ ਸਿਮਰਨ ਕਰੇ, ਉਹਦਾ ਕੋਈ ਬਹੁਤਾ ਲਾਭ ਨਹੀਂ। ਜਿਸ ਦਾ ਮਨ ਕਾਗਰ ਤੇ ਸ਼ੁੱਧ ਨਹੀਂ ਉਸ ਦਾ ਬਚਨ ਵੀ ਸੱਤ ਨਹੀਂ ਹੋ ਸਕਦਾ। ਜਿਹਦਾ ਬਚਨ ਹੀ ਸੱਤ ਨਹੀਂ ਫਿਰ ਉਸ ਦੇ ਕਰਮ ਵੀ ਦਰੁਸਤ ਨਹੀਂ ਹੋ ਸਕਦੇ। ਭਾਵ ਜਿਸ ਖੂਹ ਦਾ ਪਾਣੀ ਮੈਲਾ ਤੇ ਬਦਬੂਦਾਰ ਹੈ ਉਹ ਵਿਚੋਂ ਵੀ ਮਲੀਨ ਹੀ ਹੋਵੇਗਾ। ਯਥਾ ਗਰ ਦੂਰ ਹੋ ਨਾ ਬਦ ਅਮਲੀ ਇਬਾਦਤ ਕਿਆ ਬਨਾਤੀ ਹੈ, ਪੜਾ ਮੁਰਦਾਰ ਕੂਏ ਮੇਂ ਕਿਆ ਕਰੇ ਲਾਖ ਸਾਫ ਪਾਣੀ ਕੋ, ਤਥਾ ਕਰ ਮਹਿ ਤੋ ਮਾਲਾ ਫਿਰੈ ਜੀਵ ਫਿਰੈ ਮੁਖ ਮਾਹੇ, ਮਨੁਆ ਤੋ ਦਹਿ ਦਿਸ ਫਿਰੈ ਇਹ ਤੋ ਸਿਮਰਨ ਨਾਹੇ। ਭਾਵ ਹੱਥ ਮਾਲਾ ਫੇਰਦੇ ਹਨ, ਜੀ ਮੂੰਹ ਵਿਚ ਰਾਮ ਰਾਮ ਕਰੀ ਜਾਂਦੀ ਹੈ, ਪਰ ਜੇ ਮਨ ਦਸੋ ਦਿਸ਼ਾ ਵਿਚ ਭਟਕਦਾ ਫਿਰਦਾ ਹੈ, ਇਹ ਨਾਮ ਸਿਮਰ ਨਹੀਂ ਹੈ, ਇਹ ਤਾਂ ਆਪਣੇ ਆਪ ਨਾਲ ਅਤੇ ਦੁਨੀਆਂ ਨਾਲ ਧੋਖਾ ਹੈ। ਇਕ ਆਦਮੀ ਤੀਰਥ ਇਸ਼ਨਾਨ ਲਈ ਅਤੇ ਦੂਜਾ ਮੱਕੇ ਦੇ ਹੱਜ ਨੂੰ ਜਾਂਦਾ ਹੈ। ਇਕ ਯਾਤਰੀ ਨੇ ਤੀਰਥ ਇਸ਼ਨਾਨ ਤੇ ਦਾਨ ਪੁੰਨ ਕੀਤਾ, ਪਰ ਮਨ ਚੋ ਮਲੀਨਤਾ ਨਹੀਂ ਗਈ, ਉਸ ਦਾ ਇਸ਼ਨਾਨ ਤੇ ਯਾਤਰਾ ਵਿਅਰਥ ਹੈ। ਇਸੇ ਤਰ੍ਹਾਂ ਜੇਕਰ ਹਾਜੀ ਦੇ ਮਨ ਵਿਚੋਂ ਬਦੀ ਨਹੀਂ ਛੱਡੀ ਤਾਂ ਉਸ ਦਾ ਹੱਜ ਨਿਸਫਲ ਹੈ। ਦਿਲ ਬਦਸਤ ਆਵਰ ਕੇ ਹੱਜ ਅਕਬਰ ਅਸਤ, ਭਾਵ ਮਨ ਨੂੰ ਵਸ ਵਿਚ ਕਰਨਾ ਵੱਡਾ ਹੱਜ ਹੈ। ਭਾਵੇਂ ਉਸ ਸਮੇਂ ਰਾਮਦੇਵ ਦੀ ਉਮਰ 30-32 ਸਾਲਾਂ ਤੋਂ ਵੱਧ ਨਹੀਂ ਸੀ। ਹਿੰਦੀ ਦਾ ਪ੍ਰਭਾਕਰ ਕੀਤਾ ਹੋਇਆ ਸੀ, ਹੋਰ ਵੀ ਗ੍ਰੰਥਾਂ ਦਾ ਚੰਗਾ ਵਿਦਵਾਨ ਸੀ। ਦਰਸ਼ਨ ਕਰਕੇ ਬਚਨ ਸੁਣ ਕੇ ਮਨ ਖਿੜੇ ਵਿਚ ਆ ਗਿਆ। ਅਸਥਾਨ ਦਾ ਦਰਸ਼ਨ ਕਰ ਲਈ ਸਰਦਾ ਵਧੀ ਭਾਈ ਬਲਵੰਤ ਸਿੰਘ ਆਲੂਵਾਲੀਆ ਨੂੰ ਮਿਲ ਕੇ ਸਾਰੀ ਵਾਰਤਾ ਦੱਸੀ ਤੇ ਉਸ ਨੂੰ ਨਾਲ ਲਿਆ। 1958 ਈਸਵੀ ਦਾ ਸਤੰਬਰ ਚੜਿਆ, ਭਾਗਾਂ ਭਰੀ ਕਰਮਸਾਰ ਦੀ ਧਰਤੀ ਦਾ ਦੀਦਾਰ ਕੀਤਾ, ਮਨ ਨੂੰ ਠੰਡ ਜਾਪੀ। ਹਜ਼ੂਰ ਦਾ ਦਰਸ਼ਨ ਕਰਕੇ ਤਾਂ ਦੇਸ ਕਾਲ ਹੀ ਵਿਸਰ ਗਿਆ, ਜਿਸ ਦਰ ਤੋਂ ਹਰ ਇਕ ਨੂੰ ਮਾਣ ਮਿਲਦਾ ਹੈ, ਪਰ ਪਰਮਾਰਥੀ ਪਾਂਧੀ ਸਾਧੂ ਦੀ ਤਾਂ ਤਨੋ ਮਨੋ ਸੇਵਾ ਹੁੰਦੀ ਹੈ। ਇਸ ਨੂੰ ਵੀ ਬਚਨ ਬਿਲਾਸ ਕਰਨ ਉਪਰੰਤ ਪ੍ਰਸ਼ਾਦ ਛਕਾ ਕੇ ਰਹਿਸ਼ ਕਰਵਾਈ ਗਈ। ਦੀਵਾਨ ਦੀ ਸਮਾਪਤੀ ਉਪਰੰਤ ਇਸ ਨੇ ਸਥਾਨ ਦੇ ਨਿਜਮ ਪੁੱਛੇ। ਸਰਦਾਰ ਬਲਵੰਤ ਸਿੰਘ ਨੇ ਦੱਸਿਆ ਕਿ ਸਥਾਨਕ ਪ੍ਰੇਮੀ 1-1.5 ਵਜੇ ਉੱਠ ਕੇ ਇਸ਼ਨਾਨ ਕਰ ਲੈਂਦੇ ਹਨ, 2 ਵਜੇ ਘੰਟੀ ਵੱਜਦੀ ਹੈ, ਉਸ ਸਮੇਂ ਤਾਂ ਕੋਈ ਵੀ ਇਸ਼ਨਾਨ ਕੀਤੇ ਬਗੈਰ ਨਹੀਂ ਰਹਿੰਦਾ। ਸੰਤ ਜੀ ਮਹਾਰਾਜ ਵੀ ਇਹੋ ਹੀ ਫਰਮਾਇਆ ਕਰਦੇ ਹਨ ਕਿ ਸਤਿਗੁਰਾਂ ਨੇ ਸਿੱਖ ਨੂੰ ਅੰਮ੍ਰਿਤ ਵੇਲੇ ਜਾਗਣ ਦਾ ਉਪਦੇਸ਼ ਕੀਤਾ ਹੈ। ਭਾਵੇਂ ਪਰਮੇਸ਼ਰ ਦੀ ਸਿਫਤ ਸਲਾਂਘਾ ਤਾਂ ਹਰ ਸਮੇਂ ਹੀ ਕੀਤੀ ਜਾ ਸਕਦੀ ਹੈ, ਪਰ ਉਸ ਦਾ ਆਰੰਭ ਪ੍ਰਭਾਤ ਤੋਂ ਹੀ ਕਰਨਾ ਚਾਹੀਦਾ ਹੈ। ਚਲਾਗੇ ਉੱਠ ਨਾਮ ਜਾਪੇ ਨਿਸਵਾਸਰ ਆਰਾਧੇ, ਇਹ ਪ੍ਰਭਾਤ ਕਿਸ ਸਮੇਂ ਤੋਂ ਮੰਨੀ ਜਾਵੇ ਤਾਂ ਇਸ ਦਾ ਇਹ ਉੱਤਰ ਹੈ, ਜਦੋਂ ਰਾਤ ਤਰੇਲ ਨਾਲ ਭਿੱਜ ਜਾਵੇ ਤੇ ਤਾਰਿਆਂ ਦੀ ਲੋ ਨਾਲ ਅੱਖਾਂ ਡੁੱਲ ਡੁੱਲ ਕਰ ਉੱਠਣ, ਉਸ ਵੇਲੇ ਰਾਮ ਦੇ ਪਿਆਰੇ ਸੰਤਾਂ ਨੂੰ ਜਾਗਣਾ ਚਾਹੀਦਾ ਹੈ। ਭਿੰਨੀ ਰੈਨੜੀਐ ਚਾਮਕਨ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਭਾਈ ਨੰਦ ਲਾਲ ਜੀ ਦਾ ਕਥਨ ਹੈ ਕਿ ਸੁਬਹ ਦਾ ਜਾਗਣਾ ਹੀ ਆਰਪ ਦੀ ਜ਼ਿੰਦਗੀ ਹੈ, ਅਤੇ ਮੈਂ ਅਗਾਹਾਂ ਲਈ ਸਵੇਰ ਦਾ ਸੌਣ ਹੀ ਹਰਾਮ ਕਰ ਦਿੱਤਾ ਹੈ। ਯਥਾ ਬਿਦਾਰੀ ਅਸਤ ਜ਼ਿੰਦਗੀ ਏ ਆਰਫੇਨ ਸ਼ੌਕ, ਗੋਇਆ ਹਰਾਮ ਕਰਦਮ ਜੇ ਜਾਏ ਦਾ ਖਾਬੇ ਸੁਬਹੋ। ਸੋ ਇਸ ਸ਼ਾਂਤ ਸਮੇਂ ਹੀ ਜਾ ਕੇ ਨਾਮ ਸਿਮਰਨ ਕਰਨਾ ਅਧਿਕ ਲਾਭਦਾਇਕ ਹੈ ਤੇ ਜੀਵਨ ਦੀਆਂ ਉਚਾਈਆਂ ਵੱਲ ਲੈ ਜਾਂਦਾ ਹੈ। ਉਸ ਸਮੇਂ ਹੀ ਬ੍ਰਿਸ਼ਾਂ ਤੇ ਬੈਠੇ ਪੰਛੀ ਮਦਰ ਗਾਇਨ ਆਰੰਭ ਕਰਦੇ ਹਨ, ਬੁਲਬੁਲਾਂ ਦੇ ਮਸਤ ਰਾਗ ਨੂੰ ਸੁਣ ਕੇ ਹੀ ਕਲੀਆਂ ਆਪਣੇ ਸੀਨੇ ਪਾੜ ਦਿੰਦੀਆਂ ਹਨ, ਤੇ ਸੁਬਹ ਦੀ ਪੌਣ ਖੁਸ਼ਬੂਆਂ ਦੇ ਬੁੱਕ ਭਰ ਭਰ ਚੌਤਰਫੀ ਲੁਟਾ ਦਿੰਦੀ ਹੈ, ਜਿਸ ਦੀਆਂ ਮਹਿਕਾਂ ਤੋਂ ਮਸਤ ਹੋਇਆ ਜਰਰਾ ਜਰਰਾ ਸਿਮਰਨ ਕਰਦਾ ਪ੍ਰਤੀਤ ਹੁੰਦਾ ਹੈ। ਉਦੇਸ਼ ਦਾ ਤਾਰਾ ਚੜਿਆ ਜਾਂ ਅੰਬਰ ਤੇ ਲਾਲੀ ਫੁੱਟੀਏ ਜਾਂ ਨੀਂਦਰ ਆਲਸ ਸੁਸਤੀ ਦੀ ਜਗ ਸ਼ਾਈ ਜਾਲੀ ਟੁੱਟੀਏ, ਕੋਲ ਨੇ ਕੂ ਕੂ ਲਾਈਏ ਬੁਲਬੁਲ ਮਿੱਠੀ ਬੈਣੀ ਜੁੱਟੀਏ, ਬਸ ਨਾਗਮਾ ਇਹੀ ਅਲਾਵਣ ਨੂੰ ਚਿੜੀਆਂ ਕਾਵਾਂ ਚੁੰਜ ਪੁੱਟੀਏ। ਬੁਲਬੁਲ ਨੇ ਮਸਤੀ ਵਿਚ ਆ ਕੇ ਕੋਈ ਗੀਤ ਅਜਿਹਾ ਗਾਇਆ ਏ, ਗੁੰਚੇ ਨੇ ਸੁਣਦੇ ਸਾਰ ਜੀਹ ਦੇ ਸੀਨਾ ਈ ਚੁੱਕ ਪੜਾਇਆ ਏ, ਬੁੱਲਿਆਂ ਨੇ ਭਰ ਭਰ ਬੁੱਕ ਜਿਥੋਂ ਖੁਸ਼ਬੋ ਦਾ ਧਨ ਲਟਵਾਇਆ ਏ, ਮਹਿਕਾਂ ਦੇ ਸੰਗ ਮਸਤਾਨੇ ਹੋ ਕੇ ਤ੍ਰਿਣ ਨੇ ਆਖ ਸੁਣਾਇਆ ਏ, ਕਰਤਾਰ ਤੂੰ ਹੀ ਕਰਤਾਰ ਤੂੰ ਹੀ ਸ੍ਰਿਸ਼ਟੀ ਦਾ ਸਿਰਜਣਹਾਰ ਤੂੰ ਹੀ। ਪ੍ਰਭਾਤ ਸਮੇਂ ਸੂਰਜ ਦੇ ਉਦੇ ਹੋਣ ਦੇ ਨਾਲ ਨਾਲ ਹੀ ਸਮਸਤ ਜਗਤ ਜੀਵਨ ਉਤਸ਼ਾਹ ਨਾਲ ਜਾਗ ਉੱਠਦਾ ਹੈ। ਕਲੀਆਂ ਵਿਚ ਖੇੜੇ, ਫਲਾਂ ਵਿਚ ਰਸ, ਹਵਾ ਵਿਚ ਹਰਕਤ, ਪੰਛੀਆਂ ਦੀਆਂ ਰਾਗਨੀਆਂ ਛਿੜ ਪੈਂਦੀਆਂ ਹਨ। ਅਜਿਹੇ ਸਾਵਣੇ ਸਮੇਂ ਸੁਰਤਵਾਨ ਸ੍ਰੇਸ਼ਠ ਮਨੁੱਖਾਂ ਦਾ ਚਾਉ ਵਿਚ ਆਉਣਾ ਸੁਭਾਵਿਕ ਗੱਲ ਹੈ। ਚੌਥੇ ਪੈਰ ਸਵਾਹ ਕੈ ਸੁਰਤ ਉਪਜੈ ਚਾਉ, ਤਿਨਾ ਦਰਿਆਵਾ ਸਿਓ ਦੋਸਤੀ ਮਾਨ ਮੁਖੇ ਸੱਚਾ ਨਾਓ। ਇਹ ਬਚਨ ਸੁਣ ਕੇ ਉਸਨੇ ਕਿਹਾ, ਚੰਗਾ ਬਲਵੰਤ ਸਿੰਘ, ਜੇਕਰ ਮੈਨੂੰ ਜਾਗ ਨਾ ਆਈ ਤਾਂ ਤੁਸੀਂ ਆ ਕੇ ਜਗਾ ਦੇਣਾ। ਉਸਨੇ ਕਿਹਾ, ਸਤ ਬਚਨ, ਪਰ ਜਦੋਂ ਉਹ 2 ਵਜੇ ਜਗਾਉਣ ਵਾਸਤੇ ਆਏ ਤਾਂ ਇਨ੍ਹਾਂ ਦੇ ਜਾਣ ਤੋਂ ਪਹਿਲਾਂ ਸੰਤ ਜੀ ਇਸ਼ਨਾਨ ਕਰੀ ਬੈਠੇ ਸਨ। ਇਸ ਨੇ ਕਿਹਾ, ਮਹਾਰਾਜ ਆਪ ਤਾਂ ਪਹਿਲਾਂ ਹੀ ਉੱਠ ਬੈਠੇ ਹੋ। ਤਾਂ ਅੱਗੋਂ ਉਹਨਾਂ ਨੇ ਕਿਹਾ, ਮੈਂ ਘੂਕ ਨੀ ਸੁੱਤਾ ਪਿਆ ਸਾਂ, ਪਰ 1:30 ਵਜੇ ਦੇ ਕਰੀਬ ਅਚਾਨਕ ਬੂਹਾ ਖੜਕਿਆ ਅਤੇ ਆਵਾਜ਼ ਆਈ, ਸੰਤੋ ਜਾਗੋ, ਇਸ਼ਨਾਨ ਦਾ ਸਮਾਂ ਹੋ ਗਿਆ। ਮੇਰੀ ਜਾਣੀ ਪਛਾਣੀ ਉਹ ਵਾਰ ਸੰਤ ਜੀ ਮਹਾਰਾਜ ਦੀ ਸੀ। ਮੈਂ ਬੜਵਾਏ ਉੱਠਿਆ, ਦੌੜ ਕੇ ਅੰਦਰੋਂ ਬੱਜੀ ਬੂਹੇ ਦੀ ਕੁੰਡੀ ਖੋਲੀ, ਪਰ ਬਾਹਰ ਤਾਂ ਕੁਝ ਵੀ ਨਹੀਂ ਸੀ। ਮੈਂ ਬਥੇਰਾ ਇਧਰ ਉਧਰ ਗਿਆ ਪਰ ਕੁਝ ਨਾ ਪਤਾ ਲੱਗਾ। ਜਦੋਂ ਦਿਨ ਚੜਿਆ ਤਾਂ ਹਜੂਰ ਦੇ ਪਾਸ ਵੀ ਇਸ ਸੰਤ ਨੇ ਬੇਨਤੀ ਕੀਤੀ, ਮਹਾਰਾਜ ਆਪ ਮੈਨੂੰ ਜਗਾਉਣ ਵਾਸਤੇ ਗਏ ਸੀ ਪਰ ਛੇਤੀ ਵਾਪਸ ਮੁੜ ਆਏ। ਹਜੂਰ ਕਹਿਣ ਲੱਗੇ, ਸੰਤ ਜੀ ਆਪਣੇ ਪਿਆਰਿਆਂ ਦੇ ਭਜਨ ਦਾ ਸਮਾਂ ਜਾਣ ਕੇ ਪਰਮੇਸ਼ਰ ਦੀ ਗੰਮੀ ਆਵਾਜ਼ ਆਉਂਦੀ ਹੈ ਕਿ ਸੰਤੋ ਉੱਠੋ, ਸਮਾਂ ਹੋ ਗਿਆ, ਇਸ਼ਨਾਨ ਕਰੋ। ਇਹ ਦੁਬਾਰਾ ਬਚਨ ਸੁਣ ਕੇ ਸੰਤ ਜੀ ਨੇ 7 ਬਚਨ ਆਖੇ, ਫੇਰ ਨਹੀਂ ਬੋਲਿਆ ਅਤੇ ਮਨ ਵਿੱਚ ਨਿਸ਼ਚਾ ਹੋ ਗਿਆ ਕਿ ਸੰਤ ਜੀ ਮਹਾਰਾਜ ਆਪ ਨਹੀਂ ਗਏ, ਜੇ ਜਾਂਦੇ ਤਾਂ ਜ਼ਰੂਰ ਦੱਸ ਦਿੰਦੇ। ਇਨ੍ਹਾਂ ਦੀ ਗੰਮੀ ਸ਼ਕਤੀ ਨੇ ਗੁਪਤ ਕੰਮ ਕੀਤਾ ਹੈ। ਪ੍ਰੰਤ ਭਾਵਨਾ ਨਾਲ ਨਮਸਕਾਰ ਕਰ ਆਇਆ, ਆਗਿਆ ਮੰਗੀ। ਹਜੂਰ ਨੇ ਹੋਰ ਠਹਿਣ ਵਾਸਤੇ ਆਖਿਆ, ਪਰ ਇਨ੍ਹਾਂ ਦਾ ਵਾਪਸ ਜਾਣ ਦਾ ਹੀ ਖਿਆਲ ਸੀ। ਪ੍ਰਸ਼ਾਦ ਤੇ ਸਰਪਾਓ ਦੇ ਕੇ ਖੁਸ਼ੀਆਂ ਬਖਸ਼ੀਆਂ।